ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਜੁਲਾਈ 2024 ਐਤਵਾਰ ਦੇ ਦਿਨ ਹਫ਼ਤੇ ਦਾ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ, ਸੁਨਹਿਰੀ ਮਤਨ ਯੋਹੰਨਾ, ਅਤੇ ਸੱਚਿਆਈ ਤੋਂ ਵਾਕਫ ਹੋਵੋਗੇ ਅਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ ਯੋਹੰਨਾ, ਯਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਹੈ, ਤੇਰੀ ਗਵਾਹੀ ਸੱਚੀ ਨਹੀਂ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂ ਜੇ ਮੈਨੂੰ ਤਾਂ ਪਤਾ ਹੈ ਭਈ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਧਰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਧਰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ, ਅਤੇ ਜੇ ਮੈਂ ਫੈਸਲਾ ਕਰਾਂ ਵੀ ਤਾਂ ਮੇਰਾ ਫੈਸਲਾ ਸੱਚਾ ਹੈ, ਕਿਉਂ ਜੇ ਮੈਂ ਇਕੱਲਾ ਨਹੀਂ ਬਲਕਿ ਮੈਂ ਵਾਂ ਅਤੇ ਬਾਪ ਹੈ ਜਿਹਨੇ ਮੈਨੂੰ ਘੱਲਿਆ ਹੈ। ਇਸ ਲਈ ਯਸੂ ਨੇ ਆਖਿਆ, ਭਈ ਜਦ ਤੁਸੀਂ ਇਬਨ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਅਤੇ ਜਾਣੋਗੇ ਭਈ ਮੈਂ ਉਹੀ ਵਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਹੀ ਇਹ ਗੱਲਾਂ ਆਖਦਾ ਵਾਂ, ਅਤੇ ਜਿਹਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ, ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਹੀ ਉਹ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਸਤੇ ਮੈਨੂੰ ਦੱਸ, ਮੈਨੂੰ ਆਪਣੀ ਸੱਚਾਈ ਉੱਤੇ ਟੋਰ ਅਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ, ਮੈਂ ਸਾਰਾ ਦਿਨ ਤੇਰੀ ਉਡੀਕ ਵਿੱਚ ਹੀ ਰਹਿੰਦਾ ਵਾਂ। ਖੁਦਾਵੰਦ ਭਲਾ ਅਤੇ ਸੱਚਾ ਹੈ, ਇਸ ਲਈ ਉਹ ਪਾਪੀਆਂ ਨੂੰ ਸੱਚੀ ਰਾਹ ਦੀ ਤਾਲੀਮ ਦੇਵੇਗਾ, ਉਹ ਹਲੀਮਾਂ ਨੂੰ ਇਨਸਾਫ਼ ਦੀ ਹਦਾਇਤ ਕਰੇਗਾ, ਹਾਂ ਉਹ ਹਲੀਮਾਂ ਨੂੰ ਆਪਣੀ ਰਾਹ ਦੱਸੇਗਾ। ਜਿਹੜੇ ਖੁਦਾਵੰਦ ਦੇ ਅਹਿਦ ਅਤੇ ਉਹਦੀਆਂ ਸ਼ਹਾਦਤਾਂ ਨੂੰ ਮੰਨਦੇ ਨੇ ਉਹਨਾਂ ਲਈ ਉਹਦੀਆਂ ਸਾਰੀਆਂ ਰਾਹਾਂ ਸ਼ਫਕਤ ਅਤੇ ਸੱਚਿਆਈ ਨੇ। ਉਹ ਕੌਣ ਹੈ ਜਿਹੜਾ ਖੁਦਾਵੰਦ ਤੋਂ ਡਰਦਾ ਹੈ? ਖੁਦਾਵੰਦ ਉਸ ਨੂੰ ਉਸ ਰਾਹ ਦੀ ਤਾਲੀਮ ਦੇਵੇਗਾ ਜਿਹੜਾ ਉਹਨੂੰ ਪਸੰਦ ਹੈ, ਉਹਦੀ ਜਿੰਦ ਰਾਹਤ ਵਿੱਚ ਰਹੇਗੀ ਅਤੇ ਉਹਦੀ ਪੀੜ੍ਹੀ ਧਰਤੀ ਦੀ ਵਾਰਸ ਹੋਵੇਗੀ। ਜ਼ਬੂਰ ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਅਤੇ ਬਾਤਨ ਵਿੱਚ ਮੈਨੂੰ ਹੀ ਅਕਲ ਸਿਖਾਵੇਂਗਾ। ਦਾਨੀਅਲ ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਅਤੇ ਉਹਦੀ ਨੀਂਦਰ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ, ਭਈ ਫਾਲਗੀਰਾਂ ਅਤੇ ਨਜੂਮੀਆਂ ਅਤੇ ਜਾਦੂਗਰਾਂ ਅਤੇ ਕਸਦੀਆਂ ਨੂੰ ਬੁਲਾਓ, ਭਈ ਬਾਦਸ਼ਾਹ ਦੇ ਸੁਪਨੇ ਉਹਨੂੰ ਦੱਸਣ। ਇਸ ਲਈ ਉਹ ਆਏ ਅਤੇ ਬਾਦਸ਼ਾਹ ਦੇ ਹਜ਼ੂਰ ਖਲੋਤੇ। ਫਿਰ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਬੋਲੀ ਵਿੱਚ ਅਰਜ਼ ਕੀਤੀ, ਭਈ ਐ ਬਾਦਸ਼ਾਹ, ਸਦਾ ਤੀਕਰ ਜਿਉਂਦਾ ਰਹਿ, ਆਪਣੇ ਖਾਦਮਾਂ ਨੂੰ ਸੁਪਨਾ ਦੱਸ ਅਤੇ ਅਸੀਂ ਉਹਦੀ ਤਾਬੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ, ਭਈ ਮੈਂ ਤਾਂ ਇਹ ਹੁਕਮ ਦਿੱਤਾ ਹੈ ਭਈ ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦੀ ਤਾਬੀਰ ਨਾ ਕਰੋ ਤਾਂ ਟੋਟੇ ਟੋਟੇ ਕਰ ਦਿੱਤੇ ਜਾਓਗੇ ਅਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਭਈ ਸਾਰੀ ਧਰਤੀ ਉੱਤੇ ਅਜਿਹਾ ਤਾਂ ਕੋਈ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ, ਇਸ ਲਈ ਇਹ ਹੁਕਮ ਹਰ ਪਾਸੇ ਅਪੜਿਆ ਭਈ ਹਕੀਮ ਕਤਲ ਕੀਤੇ ਜਾਣ। ਤਦ ਦਾਨੀਅਲ ਅਤੇ ਉਹਦੇ ਯਾਰਾਂ ਨੂੰ ਵੀ ਲੱਭਣ ਲੱਗੇ ਭਈ ਉਹਨਾਂ ਨੂੰ ਕਤਲ ਕਰਨ, ਅਤੇ ਦਾਨੀਅਲ ਨੇ ਅੰਦਰ ਜਾ ਕੇ ਅਰਜ਼ ਕੀਤੀ, ਭਈ ਮੈਨੂੰ ਕੁਝ ਵੇਲਾ ਮਿਲੇ ਅਤੇ ਮੈਂ ਬਾਦਸ਼ਾਹ ਦੇ ਹਜ਼ੂਰ ਤਾਬੀਰ ਦੱਸਾਂਗਾ। ਫਿਰ ਦਾਨੀਅਲ ਨੇ ਆਪਣੇ ਘਰ ਜਾ ਕੇ ਹਨਨੀਆਂ ਅਤੇ ਮਿਸਾਇਲ ਅਤੇ ਅਜ਼ਰੀਆ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ ਤਾਂ ਜੋ ਉਹ ਇਸ ਰਾਜ ਦੇ ਬਾਰੇ ਵਿੱਚ ਅਸਮਾਨ ਦੇ ਰੱਬ ਤੋਂ ਰਹਿਮਤ ਤਲਬ ਕਰਨ, ਭਈ ਦਾਨੀਅਲ ਅਤੇ ਉਹਦੇ ਸਾਥੀ ਬਾਬਲ ਦੇ ਬਾਕੀ ਰਫੀਕਾਂ ਦੇ ਨਾਲ ਹਲਾਕ ਨਾ ਹੋਣ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਅਲ ਉੱਤੇ ਉਹ ਰਾਜ ਖੁੱਲ੍ਹ ਗਿਆ ਅਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ। ਦਾਨੀਅਲ ਨੇ ਆਖਿਆ, ਰੱਬ ਦਾ ਨਾਂ ਸਦਾ ਤੀਕਰ ਧੰਨ ਹੋਵੇ, ਕਿਉਂ ਜੇ ਹਿਕਮਤ ਅਤੇ ਕੁਦਰਤ ਉਹਦੀ ਹੀ ਹੈ। ਫਿਰ ਅਰਯੂਕ ਦਾਨੀਅਲ ਨੂੰ ਛੇਤੀ ਨਾਲ ਬਾਦਸ਼ਾਹ ਦੇ ਹਜ਼ੂਰ ਲੈ ਗਿਆ ਅਤੇ ਅਰਜ਼ ਕੀਤੀ, ਮੈਨੂੰ ਯਹੂਦੀਆਂ ਦੇ ਕੈਦੀਆਂ ਵਿੱਚ ਇੱਕ ਬੰਦਾ ਮਿਲ ਗਿਆ ਹੈ ਜਿਹੜਾ ਬਾਦਸ਼ਾਹ ਨੂੰ ਤਾਬੀਰ ਦੱਸ ਦੇਵੇਗਾ। ਬਾਦਸ਼ਾਹ ਨੇ ਦਾਨੀਅਲ ਨੂੰ, ਜਿਹਦਾ ਲਕਬ ਬਲਤੀਸ਼ਜ਼ਰ ਸੀ, ਪੁੱਛਿਆ, ਕੀ ਤੂੰ ਉਸ ਸੁਫਨੇ ਨੂੰ ਜਿਹੜਾ ਮੈਂ ਵੇਖਿਆ ਹੈ ਉਹਦੀ ਤਾਬੀਰ ਮੈਨੂੰ ਦੱਸ ਸਕਦਾ ਹੈ? ਦਾਨੀਅਲ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਭਈ ਉਹ ਰਾਜ ਜਿਹੜਾ ਬਾਦਸ਼ਾਹ ਨੇ ਪੁੱਛਿਆ ਹਕੀਮ ਅਤੇ ਨਜੂਮੀ ਅਤੇ ਜਾਦੂਗਰ ਅਤੇ ਫਾਲਗੀਰ ਬਾਦਸ਼ਾਹ ਨੂੰ ਨਹੀਂ ਦੱਸ ਸਕਦੇ, ਪਰ ਅਸਮਾਨ ਉੱਤੇ ਇੱਕ ਰੱਬ ਏ ਜਿਹੜਾ ਰਾਜ ਦੀਆਂ ਗੱਲਾਂ ਜ਼ਾਹਿਰ ਕਰਦਾ ਏ। ਅਤੇ ਉਹਨੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਜ਼ਾਹਿਰ ਕੀਤਾ ਏ ਕਿ ਅਖੀਰੀ ਦਿਨਾਂ ਵਿੱਚ ਕੀ ਹੋਵੇਗਾ। ਦਾਨੀਅਲ, ਹੁਣ ਮੈਂ ਨਬੂਕਦਨਜ਼ਰ ਅਸਮਾਨ ਦੇ ਬਾਦਸ਼ਾਹ ਦੀ ਪ੍ਰਸਤਸ਼ ਅਤੇ ਤਕਰੀਮੋ ਤਾਜ਼ੀਮ ਕਰਦਾ ਵਾਂ, ਕਿਉਂ ਜੇ ਉਹ ਆਪਣੇ ਕੰਮਾਂ ਵਿੱਚ ਸੱਚਾ ਅਤੇ ਆਪਣੀਆਂ ਸਾਰੀਆਂ ਰਾਵਾਂ ਵਿੱਚ ਆਦਲ ਏ। ਅਮਸਾਲ, ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਅਤੇ ਪੀਰੀ ਅਤੇ ਸਲਾਮਤੀ ਹਾਸਲ ਕਰੇਗਾ। ਸ਼ਫਕਤ ਅਤੇ ਸੱਚਾਈ ਤੇਰੇ ਤੋਂ ਵੱਖ ਨਾ ਹੋਣਗੀਆਂ ਅਤੇ ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾ ਲਵੀਂ ਅਤੇ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲਵੀਂ। ਇੰਝ ਤੂੰ ਰੱਬ ਅਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਅਤੇ ਸਿਆਣ ਹਾਸਲ ਕਰੇਗਾ। ਜ਼ਬੂਰ, ਕਿਉਂ ਜੇ ਰੱਬ ਭਲਾ ਏ ਉਹਦੀ ਸ਼ਫਕਤ ਅਬਦੀ ਏ ਅਤੇ ਉਹਦੀ ਵਫ਼ਾਦਾਰੀ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਰਹਿੰਦੀ ਏ। ਯੋਹੰਨਾ, ਅਤੇ ਜਦ ਈਦ ਦੇ ਅੱਧੇ ਦਿਨ ਲੰਘ ਗਏ ਅਤੇ ਯਸੂ ਹੈਕਲ ਵਿੱਚ ਜਾ ਕੇ ਤਾਲੀਮ ਦੇਣ ਲੱਗਿਆ ਅਤੇ ਯਹੂਦੀਆਂ ਨੇ ਹੈਰਾਨ ਹੋ ਕੇ ਆਖਿਆ ਭਈ ਇਹਨੂੰ ਬਗੈਰ ਪੜ੍ਹੇ ਲਿਖੇ ਇਲਮ ਕਿਵੇਂ ਆ ਗਿਆ? ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਕਲਨ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਉੱਤੇ ਚੱਲਣਾ ਚਾਹੇ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ ਭਈ ਇਹ ਰੱਬ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਆਖਦਾ ਵਾਂ। ਜਿਹੜਾ ਆਪਣੇ ਵੱਲੋਂ ਕੁਝ ਆਖਦਾ ਏ ਉਹ ਆਪਣੀ ਇੱਜ਼ਤ ਚਾਹੁੰਦਾ ਏ, ਪਰ ਜਿਹੜਾ ਆਪਣੇ ਘੱਲਣ ਵਾਲੇ ਦੀ ਇੱਜ਼ਤ ਚਾਹੁੰਦਾ ਏ ਉਹ ਸੱਚਾ ਏ ਅਤੇ ਉਹਦੇ ਵਿੱਚ ਨਾਰਾਜ਼ਗੀ ਨਹੀਂ। ਯੋਹੰਨਾ, ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ ਭਈ ਹੋਰ ਥੋੜ੍ਹੇ ਚਿਰ ਤੀਕਰ ਲੋ ਤੁਹਾਡੇ ਵਿਚਾਲੇ ਹੈ, ਜਦ ਤੀਕਰ ਲੋ ਤੁਹਾਡੇ ਨਾਲ ਏ ਟੁਰਦੇ ਜਾਓ। ਇੰਜਰਾ ਹੋਵੇ ਭਈ ਹਨੇਰਾ ਤੁਹਾਨੂੰ ਆ ਕੇ ਫੜ ਲਵੇ ਅਤੇ ਜਿਹੜਾ ਹਨੇਰੇ ਵਿੱਚ ਟੁਰਦਾ ਏ ਉਹ ਨਹੀਂ ਜਾਣਦਾ ਭਈ ਕਿੱਥੇ ਜਾਂਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਮੇਰੇ ਉੱਤੇ ਇਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਗ੍ਰੰਥੀਓ, ਅਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ ਇਹ ਵੀ ਤੁਹਾਡੇ ਅੱਗੇ ਮਿੰਨਤ ਕਰਦੇ ਹਾਂ ਵੀ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਏ ਬੇਫਾਇਦਾ ਨਾ ਰਹਿਣ ਦੇਵੋ, ਬਲਕਿ ਰੱਬ ਦੇ ਖਾਦਮਾਂ ਵਾਂਗਰ ਹਰ ਗੱਲ ਨਾਲ ਆਪਣੀ ਖੂਬੀ ਜ਼ਾਹਰ ਕਰਦੇ ਹਾਂ। ਬੜੇ ਸਬਰ ਨਾਲ, ਮੁਸੀਬਤ ਨਾਲ, ਇਹਤਿਆਜ ਨਾਲ, ਤੰਗੀ ਨਾਲ, ਪਾਕੀਜ਼ਗੀ ਨਾਲ, ਇਲਮ ਨਾਲ, ਤਹਮੁਲ ਨਾਲ, ਮਿਹਰਬਾਨੀ ਨਾਲ, ਪਾਕ ਰੂਹ ਨਾਲ, ਬੇਰਿਆ ਮੁਹੱਬਤ ਨਾਲ, ਕਲਾਮ ਨਾਲ, ਰੱਬ ਦੀ ਕੁਦਰਤ ਨਾਲ, ਰਾਸਤਬਾਜ਼ੀ ਦੇ ਹਥਿਆਰਾਂ ਦੇ ਰਾਹੀਂ ਜਿਹੜੇ ਸੱਜੇ ਖੱਬੇ ਨੇ। ਯੋਹੰਨਾ, ਅਤੇ ਅਸੀਂ ਇਹ ਵੀ ਜਾਣਦੇ ਹਾਂ ਵੀ ਰੱਬ ਦਾ ਪੁੱਤਰ ਆ ਗਿਆ ਏ ਅਤੇ ਉਹਨੇ ਸਾਨੂੰ ਸਿਆਣ ਦਿੱਤੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਅਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਸੂ ਮਸੀਹ ਵਿੱਚ ਹਾਂ। ਅਸਲੀ ਰੱਬ ਅਤੇ ਹਮੇਸ਼ਾ ਦੀ ਹਯਾਤੀ ਇਹ ਹੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਸੱਚਿਆਈ ਲਾਫਾਨੀ ਸਿਆਣ ਦੀ ਜ਼ਹਾਨਤ ਏ। ਸੱਚਿਆਈ ਉਹ ਲੋਏ ਜਿਹੜੀ ਗਲਤੀ ਨੂੰ ਦੂਰ ਕਰਦੀ ਏ। ਸੱਚਿਆਈ ਨੂੰ ਸਮਝਣ ਤੋਂ ਪਹਿਲਾਂ ਸੱਚਿਆਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਏ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਏ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਅਤੇ ਹਲੀਮ ਹੁੰਦੇ ਹਾਂ। ਇੱਕ ਇਮਾਨਦਾਰ ਅਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਏ। ਹਸਤੀ, ਪਾਕਬਾਜ਼ੀ, ਹਮਾਹੰਗੀ ਅਤੇ ਲਾਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਅਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਕ੍ਰਿਸ਼ਚਨ ਸਾਇੰਸ ਤੇਜ਼ ਰਫ਼ਤਾਰੀ ਨਾਲ ਸੱਚਿਆਈ ਦੀ ਫਤਿਹਮੰਦੀ ਵਿਖਾਉਂਦੀ ਏ। ਬਦਨੀ ਫਹਿਮ ਅਤੇ ਬਦਨੀ ਫਹਿਮ ਤੋਂ ਹਾਸਲ ਹੋਣ ਵਾਲੇ ਸਾਰੇ ਇਲਮ, ਗੈਰ ਫਨੀ ਸੱਚਿਆਈਆਂ ਦੀਆਂ ਸਾਰੀਆਂ ਸ਼ੈਵਾਂ ਲਈ ਸਾਇੰਸ ਕਾਬਲੇ ਕਬੂਲ ਹੋਣੀ ਚਾਹੀਦੀ ਏ। ਹੁਣ ਤਿੱਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਏ ਉਹ ਸੱਚਿਆਈ ਏ ਜਿਹਦਾ ਇਜ਼ਹਾਰ ਅਤੇ ਮਸ਼ਕ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਹੋਇਆ ਹੈ। ਇਹ ਸਾਰਾ ਕੁਝ ਜਾਣਦਿਆਂ ਹੋਏ ਤੇ ਇਹਦੇ ਨਾਲ ਨਾਲ ਇਹ ਵੀ ਜਾਣਦਿਆਂ ਹੋਏ ਵੀ ਸਾਡੀ ਇੱਕ ਰਗਬਤ ਸਾਡੇ ਅੰਦਰ ਆਲਾ ਹੈ ਤੇ ਉਹ ਸਾਡੀਆਂ ਹਯਾਤੀਆਂ ਵਿੱਚ ਅੱਗੇ ਵੱਧਦੀ ਏ। ਯਿਸੂ ਨੇ ਆਖਿਆ, ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਅਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਏ। ਅਸੀਂ ਭਰੇ ਹੋਏ ਭਾਂਡਿਆਂ ਨੂੰ ਹੋਰ ਨਹੀਂ ਭਰ ਸਕਦੇ, ਇਹਨਾਂ ਨੂੰ ਪਹਿਲਾਂ ਖਾਲੀ ਹੋਣਾ ਪਵੇਗਾ। ਆਓ ਅਸੀਂ ਗਲਤੀ ਤੋਂ ਮੁਨਹਰਫ ਹੋਈਏ। ਫਿਰ ਜਦੋਂ ਰੱਬ ਦੀ ਹਨੇਰੀ ਚੱਲਦੀ ਏ ਤਾਂ ਅਸੀਂ ਆਪਣੇ ਕਰੀਬੀ ਖਸਤਾ ਹਾਲਾਂ ਨੂੰ ਗਲੇ ਨਹੀਂ ਲਾਵਾਂਗੇ। ਮਾਦੀ ਸਿਆਣ ਵਿੱਚੋਂ ਗਲਤੀ ਨੂੰ ਬਾਹਰ ਕੱਢਣ ਦੀ ਰਾਹ ਇਹ ਹੈ ਭਈ ਉਹਦੇ ਵਿੱਚ ਮੁਹੱਬਤ ਦੀਆਂ ਸੈਲਾਬੀ ਛੱਲਾਂ ਦੇ ਰਾਹੀਂ ਸੱਚਾਈ ਨੂੰ ਭਰ ਦਿੱਤਾ ਜਾਵੇ। ਮਸੀਹੀ ਕਾਮਲੀਅਤ ਨੂੰ ਕਿਸੇ ਹੋਰ ਨਿਯਮ ਉੱਤੇ ਫਤਿਹ ਨਹੀਂ ਕੀਤਾ ਜਾਂਦਾ। ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਅਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਵੀ ਸੱਚਿਆਈ ਨੂੰ ਜਦ ਸਮਝਿਆ ਜਾਂਦਾ ਹੈ ਤਾਂ ਉਹ ਅਸਬਾਤ ਦੇ ਕਾਬਲ ਹੋਵੇਗਾ, ਅਤੇ ਇਹ ਵੀ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਰ ਨਾ ਕੀਤਾ ਜਾਵੇ। ਜੇ ਥੋੜ੍ਹੇ ਵਿੱਚ ਦਿਆਨਤਦਾਰ ਹਾਂ ਤਾਂ ਸਾਨੂੰ ਬਹੁਤੇ ਦਾ ਮੁਖਤਾਰ ਬਣਾਇਆ ਜਾਵੇਗਾ, ਪਰ ਇੱਕ ਨਾ ਵਰਤੀ ਜਾਣ ਵਾਲੀ ਖੂਬੀ ਫਨਾਹ ਹੋ ਜਾਂਦੀ ਹੈ ਅਤੇ ਗੁਆਚ ਜਾਂਦੀ ਹੈ। ਜਦੋਂ ਬਿਮਾਰ ਜਾਂ ਪਾਪੀ ਆਪਣੀ ਲੋੜ ਦੀ ਉਸ ਸ਼ੈਅ ਲਈ ਆਪਣੇ ਆਪ ਨੂੰ ਜਾਗਿਆ ਹੋਇਆ ਮਹਿਸੂਸ ਕਰਦੇ ਨੇ ਜਿਹੜੀ ਉਹਨਾਂ ਦੇ ਕੋਲ ਨਹੀਂ ਹੁੰਦੀ, ਤਾਂ ਉਹ ਇਲਾਹੀ ਸਾਇੰਸ ਨੂੰ ਮੰਨਣ ਵਾਲੇ ਹੋਣਗੇ ਜਿਹੜੀ ਰੂਹ ਵੱਲ ਕਸ਼ਿਸ਼ ਰੱਖਦੀ ਏ ਅਤੇ ਮਾਦੀ ਸਿਆਣ ਤੋਂ ਦੂਰ ਹੁੰਦੀ ਜਾਂਦੀ ਏ, ਬਦਨ ਵਿੱਚੋਂ ਖਿਆਲਾਂ ਨੂੰ ਮੁਕਾ ਦਿੰਦੀ ਏ ਅਤੇ ਫਾਨੀ ਸਿਆਣ ਨੂੰ ਬਿਮਾਰੀ ਜਾਂ ਪਾਪ ਦੀ ਨਿਸਬਤ ਕਿਸੇ ਚੰਗੀ ਸ਼ੈਅ ਦੀ ਫਿਕਰ ਲਈ ਉੱਚਾ ਕਰਦੀ ਏ। ਰੱਬ ਦਾ ਅਸਲੀ ਖਿਆਲ ਹਯਾਤੀ ਅਤੇ ਪਿਆਰ ਦੀ ਅਸਲੀ ਸਮਝ ਦਿੰਦਾ ਏ, ਜਿੱਤ ਦੀ ਖਬਰ ਨੂੰ ਲੈ ਲੈਂਦਾ ਏ, ਸਾਰੇ ਪਾਪਾਂ ਅਤੇ ਇਸ ਧੋਖੇ ਨੂੰ ਦੂਰ ਕਰ ਦਿੰਦਾ ਏ ਭਈ ਇੱਥੇ ਹੋਰ ਸਿਆਣਾ ਵੀ ਮੌਜੂਦ ਨੇ ਅਤੇ ਇਹ ਫਾਨੀਅਤ ਨੂੰ ਨੇਸਤ ਕਰਦਾ ਏ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਅਤਾਂ ਵਿੱਚ ਜਿਹੜੀਆਂ ਵਾਹਦ ਸਿਆਣ ਅਤੇ ਹਸਤੀ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਹੈ ਵੀ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਅਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ 'ਤੇ ਨਾਜ਼ਲ ਹੋਏ। ਜੇ ਸੁਣਨ ਦਾ ਵਸੀਲਾ ਪੂਰੀ ਤਰ੍ਹਾਂ ਰੂਹਾਨੀ ਹੈ ਅਤੇ ਇਹ ਆਮ ਅਤੇ ਲਾਜ਼ਵਾਲ ਹੈ। ਇਲਾਹੀ ਸਾਇੰਸ ਇਹਦੀ ਇਜਾਜ਼ਤ ਬਾਈਬਲ ਵੱਲੋਂ ਲੈਂਦੀ ਏ ਅਤੇ ਸਾਇੰਸ ਦੀ ਇਲਾਹੀ ਅਸਲੀਅਤ ਬਿਮਾਰੀ ਅਤੇ ਸ਼ਫਾ ਦੇ ਦੌਰਾਨ ਸੱਚਾਈ ਦੇ ਪਾਕ ਅਸਰ ਦੇ ਰਾਹੀਂ ਜ਼ਾਹਰ ਕੀਤੀ ਜਾਂਦੀ ਏ। ਸੱਚਾਈ ਦੀ ਇਹ ਸ਼ਫਾਈਆ ਤਾਕਤ ਉਸ ਦੌਰ ਤੋਂ ਵੀ ਕਿਤੇ ਪਹਿਲਾਂ ਦੀ ਏ ਜਦੋਂ ਯਿਸੂ ਰਹਿੰਦਾ ਹੁੰਦਾ ਸੀ। ਇਹ ਪੁਰਾਣੇ ਜ਼ਮਾਨਿਆਂ ਜਿੰਨੀ ਪੁਰਾਣੀ ਏ, ਇਹ ਸ਼ੁਰੂ ਤੋਂ ਰਹਿੰਦੀ ਏ ਅਤੇ ਪੂਰੀ ਵਸਤ ਰੱਖਦੀ ਏ। ਕਿਉਂ ਜੇ ਸੱਚਾਈ ਲਾਮਤ ਨਾ ਹੀ ਏ, ਇਸ ਲਈ ਸੱਚਾਈ ਨੂੰ ਕੁਝ ਵੀ ਨਹੀਂ ਸਮਝਿਆ ਜਾਣਾ ਚਾਹੀਦਾ, ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਿਕ ਏ ਅਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਏ ਉਹਦੇ ਵਿੱਚ ਕੋਈ ਤਾਕਤ ਨਹੀਂ ਏ, ਪਰ ਬੁਰਿਆਈ ਕੁਝ ਨਾ ਹੋਣ ਦੇ ਬਰਾਬਰ ਏ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਏ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਵੀ ਸੱਚਾਈ ਅਸਲੀ ਏ ਅਤੇ ਗਲਤੀ ਗੈਰ ਅਸਲੀ, ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਲਾਹੀ ਸਾਇੰਸ ਇਹਦੇ 'ਤੇ ਜ਼ੋਰ ਦਿੰਦੀ ਏ ਵੀ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਅਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਅਤੇ ਸੱਚਾਈ ਫਿਰ ਵੀ ਵਾਜ਼ਿਆਤਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਇਹ ਫਹਿਮ ਭਈ ਅਨਾ ਸਿਆਣ ਏ ਅਤੇ ਇਹ ਭਈ ਮਾਂ ਸਿਵਾਏ ਇੱਕ ਸਿਆਣ ਅਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਅਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਏ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਏ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਏ, ਨਾ ਭਈ ਮਾਲਕ ਬਣਾਉਂਦਾ ਏ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਅਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਅਤੇ ਸੱਚਾਈ ਅਤੇ ਮੁਹੱਬਤ ਦੇ ਸਪੁਰਦ ਏ। ਇਨਸਾਨ ਲਈ ਸੱਚਾਈ, ਹਯਾਤੀ ਅਤੇ ਪਿਆਰ ਹੀ ਇਕੱਲੀਆਂ ਜਾਇਜ਼ ਤੇ ਹਮੇਸ਼ਾ ਦੀਆਂ ਸ਼ਰਤਾਂ ਨੇ ਤੇ ਇਹ ਇਲਾਹੀ ਕਾਨੂੰਨਾਂ ਦੀ ਫਰਮਾਬਰਦਾਰੀ ਉੱਤੇ ਅਮਲ ਕਰਵਾਉਂਦਿਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਸੱਚਾਈ ਹਰ ਤਰ੍ਹਾਂ ਦੀ ਗਲਤੀ ਲਈ ਰੱਬ ਦਾ ਦਿੱਤਾ ਹੋਇਆ ਇੱਕ ਇਲਾਜ ਏ ਅਤੇ ਸੱਚਾਈ ਬਸ ਉਸੇ ਸ਼ੈਅ ਨੂੰ ਨੇਸਤ ਕਰਦੀ ਏ ਜਿਹੜੀ ਗੈਰ ਅਸਲੀ ਹੁੰਦੀ ਏ। ਇਸ ਲਈ ਇਹ ਸੱਚ ਏ ਵੀ ਕੱਲ੍ਹ ਵਾਂਗਰ ਅੱਜ ਵੀ ਮਸੀਹ ਬਦਰੂਆਂ ਨੂੰ ਕੱਢਦਾ ਅਤੇ ਬਿਮਾਰਾਂ ਨੂੰ ਸ਼ਫਾ ਦਿੰਦਾ ਏ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਅਸੀਂ ਬਸ ਫਿਰ ਹੀ ਕ੍ਰਿਸ਼ਨ ਸਾਇੰਸਦਾਨ ਹਾਂ ਜਦ ਅਸੀਂ ਉਹਦੇ ਉੱਤੇ ਆਪਣਾ ਇਨਹਿਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਅਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ ਉਦੋਂ ਤੀਕਰ ਅਸੀਂ ਮਸੀਹ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ ਯਾਨੀ ਜਿਸਮ ਤੋਂ ਆਉਂਦੀਆਂ ਨੇ ਨਾ ਵੀ ਅਸੂਲ ਤੋਂ, ਅਤੇ ਲਾਫਾਨੀ ਤੋਂ ਆਉਂਦੀਆਂ ਨੇ ਨਾ ਵੀ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਏ, ਰੂਹ ਰੱਬ ਏ। ਅਲਾਹੀ ਮਾਬਾਦੁਲ ਤਿਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਅਤੇ ਸੱਚਾਈ ਦੇ ਪੈਰਾਂ ਮਗਰ ਟੁਰਦੇ ਹਾਂ। ਹਮੇਸ਼ਾ ਦੀ ਸੱਚਾਈ ਕਾਇਨਾਤ ਨੂੰ ਬਦਲ ਰਹੀ ਏ। ਜਦ ਇਨਸਾਨ ਆਪਣੇ ਜ਼ਿਹਨੀ ਪੋਤੜੇ ਲਾ ਦਿੰਦਾ ਏ ਅਤੇ ਖਿਆਲ ਇਜ਼ਹਾਰ ਵਿੱਚ ਵਸੀਹ ਹੁੰਦੇ ਨੇ। ਲੋਹ ਜਾ ਸੱਚਾਈ ਅਤੇ ਪਿਆਰ ਵੱਲੋਂ ਹਮੇਸ਼ਾ ਦੀ ਮੰਗ ਏ ਜਿਹੜੀ ਅਫਰਾ ਤਫਰੀ ਨੂੰ ਤਹਿਜ਼ੀਬ ਵਿੱਚ ਅਤੇ ਬੇਸੁਰੇ ਨੂੰ ਕਾਇਨਾਤ ਦੀ ਮੌਸੀਕੀ ਵਿੱਚ ਬਦਲ ਦਿੰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।